ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛ ਤਪ ਨਾ ਕੀਓ ਤੀਸ ਬਰਸ ਕਛ ਦੇਵ ਨਾ ਪੂਜਾ ਫਿਰ ਪਛੁਤਾਨਾ ਬਿਰਧ ਪਯੋ ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛ ਤਪ ਨਾ ਕੀਓ ਤੀਸ ਬਰਸ ਕਛ ਦੇਵ ਨਾ ਪੂਜਾ ਫਿਰ ਪਛੁਤਾਨਾ ਬਿਰਧ ਪਯੋ ਮੇਰੀ ਮੇਰੀ ਕਰਤੇ ਜਨਮ ਗਯੋ ਸਾਇਰ ਸੋਖ ਪੁਜੰਬ ਲਯੋ ਰਹਾਉ ਸੂਕੇ ਸਰਵਰ ਪਾਲ ਬੰਧਾਵੈ ਲੂਣੈ ਖੇਤ ਹੱਥ ਵਾਰ ਕਰੈ ਆਇਓ ਚੋਰ ਤੁਰੰਤ ਲੈ ਗਇਓ ਮੇਰੀ ਰਾਖਤ ਮੁਗਦ ਫਿਰੈ ਚਰਨ ਸੀਸ ਕਰ ਕੰਪਨ ਲਾਗੇ ਨੈਨੀ ਨੀਰ ਅਸਾਰ ਬਹੈ ਜੇਵਾ ਬਚਨ ਸੁਧ ਨਹੀਂ ਨਿਕਸੈ ਤਬ ਰੇ ਧਰਮ ਕੀ ਆਸ ਕਰੈ ਹਰ ਜੀਓ ਕਿਰਪਾ ਕਰੈ ਲਿਵ ਲਾਵੈ ਲਾਹਾ ਹਰ ਹਰ ਨਾਮ ਲਿਓ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚੱਲਿਓ ਕਹਿਤ ਕਬੀਰ ਸੁਨੋ ਰੇ ਸੰਤੋ ਅਨ ਧਨ ਕਛੂਐ ਲੈ ਨਾ ਗਇਓ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋਡ ਚੱਲਿਓ ਕਹਿਤ ਕਬੀਰ ਸੁਨੋ ਰੇ ਸੰਤੋ ਅਨ ਧਨ ਕਛੂਐ ਲੈ ਨਾ ਗਇਓ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋਡ ਚੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ, ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਸ ਸਾਰੇ ਬ੍ਰਹਿਮੰਡਾਂ ਵਿੱਚ, ਅਨੰਤ ਬ੍ਰਹਿਮੰਡਾਂ 'ਚ ਸਭ ਤੋਂ ਪਵਿੱਤਰ ਅਸਥਾਨ, ਰੂਹਾਨੀਅਤ ਦੇ ਮਰਕਜ਼ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਬੱਤਰ ਆਸਾ ਪੂਰਨ ਕਰਨਹਾਰ ਸ਼੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਨੇ। ਫਿਰ ਸਦਾਏ ਬਾਰਗਾਹ ਪਰਬ੍ਰਹਮ ਪਰਮੇਸ਼ਰ ਦੀ ਬਾਰਗਾਹ ਤੋਂ ਪ੍ਰਾਪਤ ਹੋਏ ਬੋਲ ਹੁਕਮਨਾਮੇ ਦਾ ਪਾਠ ਪ੍ਰੇਮ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਅੰਮ੍ਰਿਤ ਰਸ ਦਾ ਪੁੰਚਨ ਹੋ ਸਕੇ, ਇਸ ਲਈ ਜਿਤਨੇ ਮਾਤਾ ਪ੍ਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ, ਚਰਨ ਚੁੰਮਦਿਆਂ ਹੋਇਆ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਇੱਕ ਵਾਰੀ ਫਿਰ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਭਗਤ ਸਿਰਮੌਰ ਭਗਤ ਕਬੀਰ ਜੀ ਦੀ ਰਚਨਾ ਤੋਂ ਪ੍ਰਾਪਤ ਹੋਏ ਨੇ, ਜੋ ਆਸਾ ਰਾਗ ਵਿੱਚ ਦਰਜ ਨੇ। ਆਸਾ ਸੰਪੂਰਨ ਜਾਤੀ ਦੀ ਸੰਗੀਤ ਗ੍ਰੰਥਾਂ ਵਿੱਚ ਰਾਗਣੀ ਮੰਨਿਆ ਜਾਂਦਾ ਹੈ, ਜਿਸ ਨੂੰ ਗਾਉਣ ਦਾ ਸਮਾਂ ਅੰਮ੍ਰਿਤ ਵੇਲਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਇਸ ਨੂੰ ਰਾਗ ਹੀ ਆਖਿਆ, ਰਾਗ ਆਸਾ ਮਹੱਲਾ ਪਹਿਲਾ ਆਦਿਕ। ਆਸਾ ਕੀ ਵਾਰ ਹਰ ਰੋਜ਼ ਅੰਮ੍ਰਿਤ ਵੇਲੇ ਇਸੇ ਹੀ ਰਾਗ 'ਚ ਗਾਈ ਜਾਂਦੀ ਹੈ। ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੇ ਆਸਾ ਕੀ ਵਾਰ ਦਾ ਗਾਇਨ ਗੁਰੂ ਨਾਨਕ ਦੀ ਹਾਜ਼ਰੀ 'ਚ ਪ੍ਰਾਰੰਭ ਕੀਤਾ ਅਤੇ ਫਿਰ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 24 ਸਕਿਆਂ ਨੂੰ ਵੀ ਨਾਲ ਮਿਲਾ ਕੇ ਇਹ ਮਹਾਨ ਗਾਇਨ ਆਸਾ ਦੀ ਵਾਰ ਦਾ ਉਸ ਤਰ੍ਹਾਂ ਹੀ ਅੱਜ ਤੱਕ ਚੱਲਦਾ ਪਿਆ। ਔਰ ਇਹ ਸਾਡਾ ਸੰਗਤੀ ਨਿਤਨੇਮ ਵੀ ਹੈ ਅਤੇ ਹਰ ਗੁਰਸਿੱਖ ਨੂੰ ਇਹ ਰੋਜ਼ ਸਰਵਣ ਵੀ ਕਰਨਾ ਚਾਹੀਦਾ, ਹਰ ਗੁਰਦੁਆਰੇ 'ਚ ਇਹ ਹੋਣਾ ਵੀ ਚਾਹੀਦਾ, ਪੂਰਨ ਆਸਾ ਦੀ ਵਾਰ ਦਾ ਕੀਰਤਨ। ਖੈਰ ਅੱਜ ਦੇ ਪਾਵਨ ਬੋਲ ਰਾਗ ਆਸਾ 'ਚ ਭਗਤ ਕਬੀਰ ਜੀ ਨੇ ਆਖੇ ਨੇ, ਜਿਨ੍ਹਾਂ ਦੀਆਂ ਮਰਕਜ਼ੀ ਪੰਗਤੀਆਂ ਬੜੀਆਂ ਗਹਿਰੀਆਂ ਰਸ ਲਬਰੇਜ਼ ਨੇ, ਜਿਸ ਵਿੱਚ ਆਪ ਕਹਿੰਦੇ ਨੇ ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੋਖ ਪੁਜੰਬ ਲਿਓ। ਇਹ ਭਗਤ ਸਿਰਮੌਰ ਭਗਤ ਕਬੀਰ ਜੀ ਦੇ ਸ਼ਬਦਾਂ ਨੂੰ ਜਦ ਗੌਰ ਨਾਲ ਵਿਚਾਰ ਕੇ ਪੜ੍ਹਦੇ ਹਾਂ, ਆਪ ਜੀ ਦੀ ਬਾਣੀ ਬੜਾ ਗਹਿਰਾ ਰਸ ਪ੍ਰਦਾਨ ਕਰਦੀ ਹੈ, ਆਨੰਦ ਨਾਲ ਝੋਲੀ ਭਰ ਦਿੰਦੀ ਹੈ। ਦੂਜੇ ਸ਼ਬਦਾਂ 'ਚ ਕਹਿ ਸਕਦੇ ਹਾਂ ਕਿ ਇਹ ਬੋਲ ਪਰਬ੍ਰਹਮ ਪਰਮੇਸ਼ਰ ਦੇ ਬੋਲ ਨੇ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਪਰਬ੍ਰਹਮ ਪਰਮੇਸ਼ਰ ਆਪ ਇਹਨਾਂ ਪ੍ਰਮਾਣਿਕ ਭਗਤਾਂ ਦੀ ਰਸਨਾ 'ਤੇ ਬੋਲਿਆ। ਜਗਤ ਕਲਿਆਣ ਵਾਸਤੇ ਜੋ ਪਰਬ੍ਰਹਮ ਪਰਮੇਸ਼ਰ ਦੇ ਬੋਲ ਉਹਨਾਂ ਦੀ ਰਸਨਾ ਤੋਂ ਪ੍ਰਗਟ ਹੋਏ ਨੇ, ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹਨਾਂ ਬੋਲਾਂ ਨੂੰ ਪ੍ਰਮਾਣਿਤ ਕਰਦਿਆਂ ਅਤੇ ਸਨਮਾਨਿਤ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀਆਂ ਵਿੱਚ ਦਰਜ ਕੀਤਾ। ਸਾਰਾ ਬ੍ਰਹਿਮੰਡ ਅਤੇ ਬ੍ਰਹਿਮੰਡ ਦੀਆਂ ਅਗੰਮੀ ਸ਼ਕਤੀਆਂ, ਗੈਬੀ ਸ਼ਕਤੀਆਂ ਇਹਨਾਂ ਮਹਾਨ ਬੋਲਾਂ 'ਤੇ ਚੌਰ ਝੁਲਾਉਂਦੀਆਂ ਪਈਆਂ। ਬ੍ਰਹਿਮੰਡ ਸਾਰਾ ਸਜਦਾ ਕਰਦਾ ਪਿਆ। ਕਾਰਨ ਕੀ ਹੈ? ਇਹਨਾਂ ਮਹਾਨ ਭਗਤਾਂ ਦਾ ਹਿਰਦਾ ਨਾਮ ਨਾਲ ਜੁੜਿਆ ਹੋਇਆ। ਰਵਿਦਾਸ ਜੀ ਮਹਾਰਾਜ ਦੇ ਬੋਲ ਤੁਸੀਂ ਅਕਸਰ ਪੜ੍ਹਦੇ ਹੋ, ਜਿਨ੍ਹਾਂ 'ਚ ਆਪ ਕਹਿੰਦੇ ਨੇ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰਨ, ਪਰ ਹਿਰਦੈ ਨਾਮ ਗੋਬਿੰਦ ਗੁਣ ਸਾਰੰਗ। ਇਹ ਗੱਲ ਠੀਕ ਹੈ, ਸੰਸਾਰ ਵਿੱਚ ਮੇਰੀ ਜਾਤ ਨੂੰ ਚਮਿਆਰ ਆਖਿਆ ਗਿਆ, ਚਮਿਆਰ ਕਰਕੇ ਲੋਕ ਜਾਣਦੇ ਨੇ। ਚਮਿਆਰ ਵੈਸੇ ਕਿਸੇ ਜਾਤੀ ਦਾ ਨਾਮ ਨਹੀਂ ਹੁੰਦਾ, ਜੋ ਚਮੜੇ ਦੀ ਕਿਰਤ ਕਰਦਾ ਇਹ ਕਿਰਤ ਦਾ ਨਾਮ। ਚਮਿਆਰ, ਲੁਹਾਰ, ਸੁਨਿਆਰ ਇਤਿਆਦਕ ਕਿਰਤ ਨਾਲ ਜੁੜੇ ਹੋਏ ਨਾਮ ਨੇ। ਭਾਰਤ ਵਿੱਚ ਸਾਡੇ ਇਹ ਬਦਕਿਸਮਤੀ ਰਹੀ ਕਿ ਮਨੁੱਖ ਨੂੰ ਨੀਵੀਂ ਜਾਤ ਦਾ ਆਖਿਆ ਗਿਆ, ਬਈ ਇਹ ਨੀਵੀਂ ਜਾਤ ਹੈ। ਜਾਤ ਕੋਈ ਨੀਵੀਂ ਨਹੀਂ ਹੁੰਦੀ, ਕਿਉਂਕਿ ਜਾਤ ਜਨਮ ਦੇਣ ਵਾਲਾ ਕਰਤਾ ਪੁਰਖ ਆਪ ਹੈ। ਜਿਹੜਾ ਜਾਤ ਕਰਕੇ ਕਿਸੇ ਮਨੁੱਖ ਦਾ ਅਪਮਾਨ ਕਰਦਾ ਹੈ, ਸੱਚ ਜਾਣਨਾ, ਮਨੁੱਖ ਦਾ ਅਪਮਾਨ ਨਹੀਂ ਕਰਦਾ, ਐਸਾ ਮਨੁੱਖ ਮਾਲਕ ਦਾ ਹੀ ਅਪਮਾਨ ਕਰਦਾ ਹੈ, ਪਰਮਾਤਮਾ ਦਾ ਅਪਮਾਨ ਕਰਦਾ ਹੈ। ਅਤੇ ਪਰਮਾਤਮਾ ਦਾ ਅਪਮਾਨ ਕਰਨ ਵਾਲੇ ਨੂੰ ਸਨਮਾਨ ਕਿੱਥੇ ਮਿਲ ਸਕਦਾ? ਇਹ ਲੰਬਾ ਸਮਾਂ ਸਾਡੇ ਦੇਸ਼ ਵਿੱਚ ਚੱਲਦਾ ਰਿਹਾ, ਇਹ ਨੀਵੀਂ ਜਾਤ, ਇਹ ਉੱਚੀ ਜਾਤ। ਸਤਿਗੁਰੂ ਜੀ ਨੇ ਇਸ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ, ਆਖਿਆ ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ। ਇਹ ਕਰਮ ਅਨੁਸਾਰ, ਕਿਰਤ ਅਨੁਸਾਰ ਜਾਤ ਪਾਤ ਬਣਦੀ ਹੈ। ਪਰਮਾਤਮਾ ਨੇ ਕੋਈ ਜਾਤ ਪਾਤ ਬਣਾ ਕੇ ਨਹੀਂ ਭੇਜਿਆ, ਉਸਨੇ ਸਾਰਿਆਂ ਨੂੰ ਆਪਣਾ ਅੰਸ਼ ਬਣਾਇਆ। ਕਬੀਰ ਐਲਾਨੀਆ ਇਹ ਬੋਲ ਕਹਿੰਦੇ ਨੇ, ਕਹੋ ਕਬੀਰ ਹਮ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਨਸ। ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਠੀਕ ਹੈ, ਮੇਰੀ ਜਾਤ ਕੁਟਬੰਡਲਾ ਟੋਰ ਟੋਵੰਤਾ, ਨਿਤਹ ਬਨਾਰਸੀ ਆਸ ਪਾਸਾ, ਅਬ ਬਿਪਰ ਪ੍ਰਧਾਨ ਤੇ ਕਰਹੇ ਡੰਡੋਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਕਹਿੰਦੇ ਨੇ, ਮੇਰਾ ਖਾਨਦਾਨ ਇਹੀ ਕਰਦਾ ਰਿਹਾ, ਮਰੇ ਹੋਏ ਪਸ਼ੂਆਂ ਨੂੰ ਚੁੱਕ ਕੇ ਲੈ ਜਾਣਾ, ਉਹਨਾਂ ਦੀਆਂ ਹੱਡੀਆਂ ਚਮੜਾ ਪ੍ਰੋਸੈਸ ਕਰਨਾ। ਅਤੇ ਹੁਣ ਵੀ ਬਨਾਰਸ ਦੇ ਲਾਗੇ ਚਾਗੇ ਮੇਰਾ ਪਰਿਵਾਰ ਖਾਨਦਾਨ ਇਹੀ ਕਰਦਾ। ਪਹਿਲੇ ਜਦ ਮੈਂ ਲੰਘਦਾ ਸੀ ਤਾਂ ਮੈਨੂੰ ਗਲ ਵਿੱਚ ਘੜਿਆਲ ਪਾ ਕੇ ਦੂਜਿਆਂ ਨੂੰ ਸੂਚਿਤ ਕਰਨਾ ਪੈਂਦਾ ਸੀ, ਮੇਰਾ ਕਿਸੇ 'ਤੇ ਪਰਛਾਵਾਂ ਨਾ ਪੈ ਜਾਏ। ਐਸਾ ਮੰਨਿਆ ਜਾਂਦਾ ਰਿਹਾ ਕਿ ਨੀਵੀਂ ਜਾਤ ਵਾਲੇ ਦਾ ਪਰਛਾਵਾਂ ਪਵੇਗਾ ਅਤੇ ਮਨੁੱਖ ਪ੍ਰਿਸ਼ਤਿਆ ਜਾਏਗਾ। ਸਾਡੀ ਆਮ ਭਾਸ਼ਾ 'ਚ ਕਹਿੰਦੇ ਨੇ ਪਿੱਟਿਆ ਜਾਵੇਗਾ, ਪ੍ਰਿਸ਼ਤਿਆ ਜਾਏਗਾ। ਜੇ ਗਹਿਰਾਈ ਨਾਲ ਦੇਖੀਏ ਤਾਂ ਕਿਸੇ ਆਮ ਮਨੁੱਖ ਜਾਤ ਦੇ ਪਰਛਾਵੇਂ ਦੀ ਗੱਲ ਨਹੀਂ ਹੈ। ਨੀਚ ਕਰਮਾਂ ਵਾਲੇ ਕੋਲ ਬੈਠੋਗੇ ਤਾਂ ਮਤ ਜ਼ਰੂਰ ਭ੍ਰਸ਼ਟ ਹੋ ਜਾਏਗੀ, ਮਤ 'ਤੇ ਜ਼ਰੂਰ ਦਾਗ ਲੱਗੇਗਾ ਜਿਸ ਦੀ ਵਿਚਾਰਧਾਰਾ ਨੀਚਤਾ ਨਾਲ ਭਰੀ ਹੋਈ ਹੈ, ਵਿਕਾਰਾਂ ਨਾਲ ਭਰਿਆ ਹੋਇਆ, ਦੁਰਾਚਾਰ ਨਾਲ ਭਰਿਆ ਹੋਇਆ। ਐਸੇ ਸਾਕਤ ਕੋਲ ਬੈਠੋਗੇ, ਕਬੀਰ ਕਹਿੰਦੇ ਨੇ ਨਾ ਬੈਠੋ ਬਲਕਿ ਦੂਰੋਂ ਹੀ ਪਾਸਾ ਵੱਟ ਜਾਓ। ਸਾਕਤ ਸੰਗ ਨਾ ਕੀਜੀਏ, ਦੂਰ ਹੈ ਜਾਈਏ ਭਾਗ, ਕਿਉਂਕਿ ਬਾਸਨ ਕਾਰੋ ਪਰਸੀਐ ਤੋ ਕਿਸ ਲਾਗੈ ਦਾਗ। ਬਗਲੇ ਵਰਗੇ ਮਨੁੱਖ ਦੀ ਸੰਗਤ ਵਿੱਚ ਨਾ ਬੈਠੋ, ਫਿਰ ਇਹ ਵੀ ਬੋਲ ਆਪਣੇ ਆਖੇ ਨੇ, ਮਾਰੀ ਮਰੋਂ ਕੁਸੰਗ ਕੀ। ਇਹ ਨੀਚਪਣਾ ਹੈ, ਕੁਸੰਗ ਨਾਲ ਜੀਵਨ ਜੁੜਿਆ ਹੋਇਆ। ਜਾਤ ਦਾ ਮਤਲਬ ਹੈ ਪਰਸਨਲੀ, ਜਾਤੀ ਤੌਰ 'ਤੇ ਉਹਦਾ ਆਪਣਾ ਨਿੱਜੀ ਜੀਵਨ। ਮਾਰੀ ਮਰੋਂ ਕੁਸੰਗ ਕੀ, ਕੇਲੇ ਨਿਕਟ ਜਿਉਂ ਬੇਰ, ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੈ, ਦ੍ਰਿਸ਼ਟੀ ਵੀ ਨਾ ਮਿਲਾ। ਉਸ ਦੀਆਂ ਮਲੀਨ ਤਰੰਗਾਂ ਤੇਰੇ ਹਿਰਦੇ ਨੂੰ ਵੀ ਮੈਲਾ ਕਰ ਦੇਣਗੀਆਂ। ਗੁਰੂ ਦੀ ਨਜ਼ਰ ਮੰਗਦੇ ਹਾਂ ਅਸੀਂ। ਮਹਾਰਾਜ ਗੁਰੂ ਗੋਬਿੰਦ ਸਿੰਘ ਆਪ ਫੁਰਮਾਨ ਕਰਦੇ ਨੇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਮੇਰ ਦੀ ਨਜ਼ਰ, ਪਵਿੱਤਰ ਹਿਰਦੇ ਦੀ ਨਜ਼ਰ ਸਾਰੇ ਦੁੱਖ ਦੂਰ ਕਰ ਦਿੰਦੀ ਹੈ। ਮੰਦਕਰਮੀ ਦੀ ਨਜ਼ਰ ਹਿਰਦੇ ਨੂੰ ਮਲੀਨਤਾ ਨਾਲ ਭਰ ਦਿੰਦੀ। ਇਹ ਵਿਚਾਰ ਤਾਂ ਠੀਕ ਸੀ ਪਰ ਇਸ ਨੂੰ ਇਸ ਰੂਪ 'ਚ ਨਾ ਲਿਆ ਗਿਆ, ਇਸ ਨੂੰ ਜਾਤ ਪਾਤ ਨਾਲ ਜੋੜਿਆ ਗਿਆ। ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਮੇਰੀ ਜਾਤ ਕੁਟਬੰਡਲਾ ਢੋਰ ਢੋਅੰਤਾ, ਨਿਤ ਹੈ ਬਨਾਰਸੀ ਆਸ ਪਾਸਾ, ਅਤੇ ਬਿਪਰ ਪ੍ਰਧਾਨ ਅਬ ਕਰਹੇ ਡੰਡੋਤ। ਅਬ ਬਿਪਰ ਪ੍ਰਧਾਨ ਤੇ ਕਰਹੇ ਡੰਡੋਤ, ਤੇਰੇ ਨਾਮ ਸਰਣਾਏ ਰਵਿਦਾਸ ਦਾਸਾ। ਜਦੋਂ ਤਾਂ ਮੈਂ ਤੇਰੇ ਨਾਮ ਨਾਲ ਜੁੜਿਆ ਹਾਂ, ਤੇਰੀ ਸਰਣ ਸਰਣ 'ਚ ਆਇਆ, ਅਤੇ ਹੇ ਪ੍ਰਭੂ ਤੇਰੇ ਨਾਮ ਨੇ ਐਸੀ ਕਰਾਮਾਤ ਵਰਤਾਈ, ਹੋਰ ਕੋਈ ਕਰਾਮਾਤ ਨਹੀਂ ਕਰ ਸਕਦਾ, ਪਰਮਾਤਮਾ ਦਾ ਨਾਮ ਕਰਾਮਾਤ ਕਰ ਸਕਦਾ। ਕਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਨੇ, ਇਹ ਉਪਾਅ ਕਰੋ ਕੰਮ ਬਣ ਜਾਏਗਾ। ਕੁਝ ਵਹਿਮ ਗ੍ਰਸੇ ਲੋਕ ਨਿੰਬੂ 'ਚ ਮਿਰਚਾਂ ਠੋਕ ਕੇ ਦਰਵਾਜ਼ੇ 'ਤੇ ਟੰਗ ਦੇਣਗੇ ਵੀ ਇਹ ਉਪਾਅ ਕੀਤਾ ਕੰਮ ਕਾਰ ਦਾ। ਪਤਾ ਨਹੀਂ ਗਾਹਕ ਦੀਆਂ ਅੱਖਾਂ 'ਚ ਪਾਣੀਆਂ ਨੇ ਕਿ ਆਪਣੀਆਂ ਅੱਖਾਂ 'ਚ ਪਾਣੀਆਂ, ਰੱਬ ਜਾਣੇ। ਕੋਈ ਟੁੱਟਿਆ ਹੋਇਆ ਛਿੱਤਰ ਲੈ ਕੇ ਟੁਕੜਾ ਪੈਰਾਂ ਦੀ ਜੁੱਤੀ ਦਾ ਦਰਵਾਜ਼ੇ 'ਤੇ ਟੰਗ ਦੇਣਗੇ ਵੀ ਇਹਦੇ ਨਾਲ ਨਜ਼ਰ ਨਹੀਂ ਲੱਗਦੀ, ਇਹ ਉਪਾਅ ਕੀਤਾ ਹੈ। ਮਹਾਰਾਜ ਕਹਿੰਦੇ ਵੱਖਰੇ ਵੱਖਰੇ ਉਪਾਅ ਨਾ ਕਰ, ਤੈਨੂੰ ਇੱਕ ਸਿਰਮੌਰ ਉਪਾਅ ਦੱਸ ਦਿੰਦੇ ਹਾਂ, ਜੇ ਤੂੰ ਇਹ ਕਰ ਲਵੇਂ ਫਿਰ ਤੇਰਾ ਕੋਈ ਕੰਮ ਕਾਰ ਘਾਟੇ 'ਚ ਜਾ ਹੀ ਨਹੀਂ ਸਕਦਾ। ਜਿਨ੍ਹਾਂ ਨੂੰ ਵਪਾਰ 'ਚ ਘਾਟਾ ਪੈ ਰਿਹਾ ਹੋਵੇ ਸੁਣ ਲੈਣਾ ਇਹ ਉਪਾਅ, ਮਾਣ ਸਨਮਾਨ ਘਟਦਾ ਜਾ ਰਿਹਾ ਸੁਣ ਲੈਣਾ ਇਹ ਉਪਾਅ, ਅਤੇ ਨਿਰਾ ਸੁਣਿਆ ਗੁਜ਼ਾਰਾ ਨਹੀਂ ਹੋਵੇਗਾ, ਨਾਲ ਕਰ ਵੀ ਲੈਣਾ, ਕਰਨਾ ਵੀ ਪੈਣਾ। ਬੜੇ ਗਹਿਰੇ ਬੋਲ ਨੇ ਸਾਹਿਬ ਜੀ ਦੇ, ਉਪਾਵਾਂ ਸਿਰ ਉਹ ਪਾਓ ਹੈ ਹਰ ਨਾਮ ਪ੍ਰਾਪਤ ਹੋਏ। ਨਾਮ ਨਾਲ ਹਿਰਦਾ ਜੁੜ ਜਾਏ, ਨਾਮ ਦੀ ਪ੍ਰਾਪਤੀ ਹੋ ਜਾਏ ਅਤੇ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣ ਜਾਂਦੇ। ਇਹ ਉਪਾਅ ਕਿਸੇ ਖਾਸ ਥਾਂ 'ਤੇ ਨਹੀਂ ਕੀਤਾ ਜਾਂਦਾ, ਜਿਵੇਂ ਲੋਕ ਕਰਦੇ ਨੇ ਵੀ ਇਹ ਚੜ੍ਹਦੇ ਵੱਲ ਮੂੰਹ ਕਰਕੇ ਕਰਨਾ, ਇਹ ਲਹਿੰਦੇ ਵੱਲ ਮੂੰਹ ਕਰਕੇ ਕਰਨਾ, ਇਹ ਪਾਣੀ ਕੰਢੇ ਬੈਠ ਕੇ ਕਰਨਾ, ਇਹ ਅੱਗ ਦੇ ਕੋਲ ਬੈਠ ਕੇ ਕਰਨਾ। ਇਹ ਉਪਾਅ ਸੁਤੰਤਰਤਾ ਪ੍ਰਦਾਨ ਕਰਦਾ। ਸਾਹਿਬ ਕਹਿੰਦੇ ਨੇ ਕਿਧਰੇ ਵੀ ਕਰ ਸਕਦੇ ਹੋ, ਕਿਸੇ ਵੇਲੇ ਵੀ ਕਰ ਸਕਦੇ ਹੋ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਉਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈਐ। ਜਿੱਥੇ ਮਰਜ਼ੀ ਹੋਵੋ, ਸੌਣ ਲੱਗਿਆਂ ਵੀ ਕਰੋ, ਲੇਟਿਆਂ ਹੋਇਆਂ ਵੀ ਕਰੋ, ਬੈਠਦਿਆਂ ਵੀ ਕਰੋ, ਇਹ ਉਪਾਅ ਹੋ ਜਾਏ ਤਾਂ ਫਿਰ ਇਹ ਉਪਾਅ ਖੁਦਾ ਹੀ ਬਣਾ ਦਿੰਦਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਇਹ ਬੋਲ ਆਖੇ ਨੇ, ਕਹਿੰਦੇ ਨੇ ਰਵਿਦਾਸ ਚਮਾਰ ਉਸਤਤ ਕਰੇ, ਹਰ ਕੀਰਤ ਨਮਖ ਇੱਕ ਗਾਏ। ਕਿਤਨੇ ਮਹਾਂ ਬੋਲ ਆਖੇ ਨੇ, ਪਤਿਤ ਜਾਤ ਉੱਤਮ ਭਇਆ। ਲੋਕੀ ਉਸਨੂੰ ਪਤਿਤ ਜਾਤ ਕਹਿੰਦੇ ਨੇ, ਪਰ ਉਹ ਸਾਰੇ ਸੰਸਾਰ ਵਿੱਚ ਸਭ ਤੋਂ ਉੱਤਮ ਹੋ ਗਿਆ। ਪਤਿਤ ਜਾਤ ਉੱਤਮ ਭਇਆ, ਚਾਰ ਵਰਣ ਪਏ ਪੱਗ ਆਏ। ਕੇਵਲ ਬ੍ਰਾਹਮਣ ਹੀ ਨਹੀਂ, ਖੱਤਰੀ ਨਹੀਂ, ਚਾਰੇ ਵਰਣ ਰਵਿਦਾਸ ਜੀ ਦੇ ਚਰਨਾਂ 'ਤੇ ਢਹਿ ਪਏ ਕਿ ਹੇ ਰਵਿਦਾਸ, ਤੇਰੇ ਕਦਮਾਂ ਦੀ ਖਾਕ ਮਿਲ ਜਾਏ ਤਾਂ ਕਿ ਸਾਡਾ ਹਿਰਦਾ ਵੀ ਤੇਰੇ ਹਿਰਦੇ ਵਰਗਾ ਬਣ ਜਾਏ। ਇਹ ਨਾਮ ਦੀ ਵਡਿਆਈ। ਪਰ ਫਿਰ ਜੇ ਦੇਖੀਏ ਤਾਂ ਨਾਮ ਨਾਲੋਂ ਟੁੱਟਿਆ ਹੋਇਆ ਸੰਸਾਰੀ ਜੀਵ, ਇਹ ਮਨੁੱਖੀ ਮਨ ਦਿਨ ਦਿਨ ਮੈਂ ਕਰਦਾ ਰਹਿੰਦਾ। ਬੜੇ ਗਹਿਰੇ ਬੋਲ ਨੇ, ਮੇਰੀ ਮੇਰੀ ਕਰਤੇ ਜਨਮ ਗਇਓ, ਆਵੀ ਮੇਰਾ ਆਵੀ ਮੇਰਾ। ਮੈਂ ਦੀਆਂ ਮੋਹਰਾਂ ਲਾਵੇ, ਤਿਨਕਾ ਇੱਕ ਵੀ ਨਾਲ ਨਹੀਂ ਜਾਂਦਾ, ਭਰਦਾ ਫਿਰੇ ਕਲਾਵੇ। ਬਈ ਮੈਂ ਘਰ ਬਣਾ ਲਿਆ, ਮੈਂ ਇਹ ਕਰ ਲਿਆ, ਮੈਂ ਪੜ੍ਹ ਲਿਖ ਗਿਆ। ਅਤੇ ਕਈ ਵਾਰੀ ਅਗਿਆਨੀ ਮਨੁੱਖ ਮੈਂ ਕਰਦਾ, ਪਰਮਾਤਮਾ ਸਮਾਨ ਆਪਣੇ ਮਾਤਾ ਪਿਤਾ ਦਾ ਵੀ ਅਪਮਾਨ ਕਰਦਾ। ਕਹਿੰਦੇ ਤੁਸੀਂ ਕੀ ਕੀਤਾ, ਇਹ ਮਕਾਨ ਮੈਂ ਬਣਾਇਆ, ਇਹ ਜ਼ਮੀਨ ਮੈਂ ਬਣਾਈ, ਇਹ ਕਾਰੋਬਾਰ ਮੈਂ ਪੈਦਾ ਕੀਤਾ। ਕੌਣ ਦੱਸੇ ਮੂਰਖਾ, ਮਾਤਾ ਪਿਤਾ ਸਾਖਸ਼ਾਤ ਪਰਮਾਤਮ ਜੋਤ ਨੇ, ਪਰਮਾਤਮਾ ਦਾ ਰੂਪ ਨੇ। ਤੂੰ ਬਾਕੀ ਸਭ ਕੁਝ ਕਹਿੰਦੇ ਮੈਂ ਕੀਤਾ, ਮੈਂ ਪੈਦਾ ਕੀਤਾ, ਅਤੇ ਕਿਤੇ ਵੀ ਨਾ ਕਹਿ ਦੇਈ ਮੈਂ ਜੰਮ ਵੀ ਆਪ ਹੀ ਪਿਆ, ਤੈਨੂੰ ਇਹਨਾਂ ਨੇ ਹੀ ਪੈਦਾ ਕੀਤਾ, ਤੈਨੂੰ ਜਨਮ ਇਹਨਾਂ ਨੇ ਹੀ ਦਿੱਤਾ, ਬਸ ਮੇਰੀ ਮੇਰੀ ਕਰਦਾ ਰਹੇ। ਅਤੇ ਮਹਾਰਾਜ ਕਹਿੰਦੇ ਜਬ ਲੱਗ ਮੇਰੀ ਮੇਰੀ ਕਰੇ, ਤਬ ਲੱਗ ਕਾਜ ਏਕ ਨਹੀਂ ਸਰੇ। ਉਹ ਜਿਹੜਾ ਇੱਕ ਕੰਮ ਕਰਨ ਵਾਸਤੇ ਆਏ ਆ ਨਾ, ਪ੍ਰਭੂ ਨਾਲ ਮਿਲਾਪ ਬਣ ਜਾਏ, ਉਹ ਕੰਮ ਤੇਰਾ ਸਫਲ ਨਹੀਂ ਹੋਵੇਗਾ ਜਿੰਨਾ ਚਿਰ ਮੈਂ ਕਰਦਾ ਰਵੇ। ਆਪਣੀ ਮੈਂ ਨੂੰ ਖਤਮ ਕਰ। ਜਬ ਮੇਰੀ ਮੇਰੀ ਮਿਟ ਜਾਏ, ਤਉ ਪ੍ਰਭ ਕਾਜ ਸਵਾਰੇ ਆਏ। ਜਿਨ੍ਹਾਂ ਨੇ ਮੈਂ ਕੀਤੀ ਹੈ ਨਾ, ਉਹਨਾਂ ਨੂੰ ਨਮੋਸੀ ਦਾ ਚਿਹਰਾ ਦੇਖਣਾ ਪਿਆ, ਹਾਰ ਪਸਤੀ ਦਾ ਮੂੰਹ ਦੇਖਣਾ ਪਿਆ। ਦੂਰ ਕਿਉਂ ਜਾਈਏ, ਮਹਾਰਾਜ ਬਾਣੀ 'ਚ ਹੀ ਕਹਿੰਦੇ ਨੇ, ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ। ਇਹ ਮੇਰਾ ਰਾਜ, ਮੇਰਾ ਸਿੰਘਾਸਣ, ਮੇਰੀ ਜ਼ਮੀਨ, ਮੇਰਾ ਧਨ, ਦੁਆਪਰ ਦੇ ਮਹਾਨ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਵਾਰ ਵਾਰ ਸਮਝਾ ਰਹੇ ਸਨ। ਦੁਰਯੋਧਨ ਦੇਖ, ਜੇ ਤੂੰ ਕੁਛ ਨਹੀਂ ਦੇਣਾ ਚਾਹੁੰਦਾ ਤਾਂ ਫਿਰ ਪੰਜ ਪਿੰਡ ਹੀ ਦੇ ਇਹਨਾਂ ਨੂੰ, ਇਹ ਪੰਜ ਪਿੰਡਾਂ ਵਿੱਚ ਆਪਣਾ ਗੁਜ਼ਾਰਾ ਕਰ ਲੈਣ, ਇਕੱਲੇ ਇਕੱਲੇ ਵਾਸਤੇ ਇੱਕ ਇੱਕ ਪਿੰਡ, ਬਈ ਪੰਜ ਪਿੰਡ ਮਿਲ ਜਾਣ, ਜ਼ਮੀਨ ਵਾਹੀ ਕਰਕੇ ਖੇਤੀ ਕਰਕੇ ਗੁਜ਼ਾਰਾ ਕਰ ਲੈਣਗੇ, ਆਪਣਾ ਹੱਕ ਨਹੀਂ ਜਿਤਾਉਣਗੇ। ਉਸਨੇ ਕਿਹਾ ਤੁਹਾਨੂੰ ਕੀ ਪਤਾ ਰਾਜ ਕੀ ਹੁੰਦਾ, ਧਰਤੀ ਕੀ ਹੁੰਦੀ ਹੈ, ਜ਼ਮੀਨ ਕੀ ਹੁੰਦੀ ਹੈ। ਸਾਨੂੰ ਪਤਾ ਧਰਤੀ ਦਾ ਮੁੱਲ ਕੀ ਹੁੰਦਾ। ਤੁਸੀਂ ਕਹਿੰਦੇ ਹੋ ਪੰਜ ਪਿੰਡਾਂ ਦੀ ਧਰਤੀ ਦੇ ਦੇਵਾਂ, ਮੈਂ ਆਪਣੇ ਰਾਜ ਤੋਂ ਆਪਣੀ ਸਲਤਨਤ 'ਚੋਂ ਇਹਨਾਂ ਨੂੰ ਸੂਈ ਦੇ ਨੱਕੇ ਜਿਤਨੀ ਜ਼ਮੀਨ ਵੀ ਨਹੀਂ ਦੇ ਸਕਦਾ, ਨਹੀਂ ਦੇਣੀ ਮੈਂ। ਹੋਇਆ ਕੀ, ਇਤਨਾ ਭਿਆਨਕ ਯੁੱਧ ਹੋਇਆ, ਅਣਗਿਣਤ ਸੂਰਬੀਰ ਮੌਤ ਦੇ ਘਾਟ ਉੱਤਰ ਗਏ। ਇਹ ਸਾਰੀ ਕੁਰਸ਼ੇਤਰ ਦੀ ਧਰਤੀ ਖੂਨ ਨਾਲ ਲੱਥ ਪੱਥ ਹੋ, ਅਤੇ ਆਪਣਾ ਹਸਰ ਕੀ ਹੋਇਆ। ਮਹਾਰਾਜ ਸਾਨੂੰ ਬਾਣੀ ਸਮਝਾਉਂਦੇ ਪਏ ਨੇ ਉਦਾਹਰਣ ਦੇ ਕੇ, ਮੇਰੀ ਮੇਰੀ ਕੈਰੋ ਕਰਦੇ ਦੁਰਯੋਧਨ ਸੇ ਭਾਈ, ਬਾਰਹ ਜੋਜਨ ਸਤਰ ਚਲੇ ਥਾ, ਦੇਹੀ ਗਿਰਜ ਨਾ ਖਾਈ। ਅਖੀਰ ਵੇਲੇ ਸਰੀਰਾਂ ਦੇ ਹਸਰ ਇਹ ਹੋਏ, ਖਾਕ ਵਿੱਚ ਰੁਲਦੇ ਰਹੇ। ਬੜੇ ਸੋਹਣੇ ਕਾਲਮ ਦੇ ਦੋ ਬੋਲ ਨੇ, ਮਿਟੇ ਹੈ ਯਹਾਂ ਪਰ ਨਿਸ਼ਾਨ ਕੈਸੇ ਕੈਸੇ, ਜ਼ਮੀਨ ਖਾ ਗਈ ਆਸਮਾਨ ਕੈਸੇ ਕੈਸੇ। ਭਾਈ ਗੁਰਦਾਸ ਜੀ ਦੇ ਬੋਲ, ਹੋਂ ਤਿਸ ਕੋਲ ਘੁਮਾਇਆ ਗੁਰਮਤ ਹਿਰਦੇ ਗਰੀਬੀ ਆਵੇ, ਨਿਰਮਾਣਤਾ ਮਨ ਵਿੱਚ ਆ ਜਾਏ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਬੋਲ ਪੜ੍ਹ ਕੇ ਦੇਖੋ, ਮਹਾਰਾਜ ਜੀਆਂ ਨੇ ਇੱਕ ਦਿਨ ਗਲ ਨਾਲ ਲਾ ਲਿਆ ਸੀ, ਬੜੀ ਸੋਹਣੀ ਦਸਤਾਰ ਸਜਾ ਕੇ ਆਈ ਭਾਈ ਨੰਦ ਲਾਲ। ਕਲਗੀ ਵਾਲੇ ਨੇ ਗਲ ਨਾਲ ਲਾਇਆ, ਮੱਥਾ ਚੁੰਮਿਆ, ਆਖਿਆ ਭਾਈ ਜੀ ਦਸਤਾਰ ਬੜੀ ਸੋਹਣੀ ਸਜਾ ਕੇ ਆਏ, ਬੜਾ ਮਨ ਖੁਸ਼ ਹੋਇਆ। ਇਹ ਜਿਹੜੀ ਸਾਡੀ ਦਸਤਾਰ ਹੈ ਨਾ, ਇਹ ਵਸਤਰਾਂ ਦਾ ਹਿੱਸਾ ਨਹੀਂ ਹੈ, ਸਾਡੀ ਬੰਦਗੀ ਦਾ ਹਿੱਸਾ ਹੈ। ਜੈਕਾਰਾ ਬੁਲਾਉਣਾ ਹੋਵੇ ਨਾ ਤਾਂ ਗੱਜ ਕੇ ਬੁਲਾਇਆ ਕਰੋ। ਇਹ ਜਿਤਨਾ ਕੋਈ ਖੂਬਸੂਰਤ ਦਸਤਾਰ ਸਜਾਉਂਦਾ ਹੈ, ਕਲਗੀਧਰ ਪਾਤਸ਼ਾਹ ਦੀ ਉਤਨੀ ਮਿਹਰ ਦੀ ਨਜ਼ਰ ਜ਼ਿਆਦਾ ਬਣ ਗਈ। ਆਪਣੇ ਛੋਟੇ ਬੱਚਿਆਂ ਨੂੰ ਹੀ ਸਜਾਉਣੀ ਦੀ ਆਦਤ ਪਾ ਦਿਓ। 5-7 ਸਾਲ ਦਾ ਬੱਚਾ ਹੋ ਜਾਏ ਨਾ, ਸਾਈਜ਼ ਦੇ ਜਿਵੇਂ ਬਸਤਰ ਲਿਆਉਂਦੇ ਹੋ, ਦਸਤਾਰ ਵੀ ਲਿਆਇਆ ਕਰੋ ਅਤੇ ਸਜਾਇਆ ਕਰੋ। ਆਪਣੇ ਘਰ ਵਿੱਚ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਦਸਤਾਰ ਸੈਲੀਬ੍ਰੇਸ਼ਨ ਕਰਿਆ ਕਰੋ, ਬਈ ਦਸਤਾਰ ਬੰਦੀ ਹੈ। ਫਿਰ ਉਸਨੂੰ ਕਹੋ ਬਈ ਸਾਰੀ ਜ਼ਿੰਦਗੀ ਜਿਨ੍ਹਾਂ ਦੇ ਸਿਰ 'ਤੇ ਦਸਤਾਰ ਰਹਿੰਦੀ ਹੈ, ਦਸਤੇ ਯਾਰ ਸ਼ਬਦ ਹੈਗਾ, ਉਹਦੇ ਸਿਰ 'ਤੇ ਪਾਰਬ੍ਰਹਮ ਪਰਮੇਸ਼ਰ ਦਾ ਹੱਥ ਰਹਿੰਦਾ। ਦਸਤਾਰ ਗੁਰੂ ਨਾਨਕ ਦਾ ਹੱਥ ਹੈਗਾ, ਇਸ ਨੂੰ ਸਿਰ ਤੋਂ ਨਹੀਂ ਜਾਣ ਦੇਣਾ। ਦਸਤਾਰ ਸਜਾਉਣਗੇ ਤਾਂ ਪਤਿਤ ਵੀ ਨਹੀਂ ਹੋਣਗੇ, ਪਤਿਤ ਪੁਣੇ ਦੀ ਗੱਲ ਦੂਰ ਹੋ ਜਾਏਗੀ, ਪਤਿਤ ਪੁਣਾ ਦਿਖਾਈ ਨਹੀਂ ਪਵੇਗਾ। ਅਸੀਂ ਬਚਪਨ ਵਿੱਚ ਰੁਮਾਲੀਆਂ ਬੰਨ੍ਹ ਦਿੰਦੇ ਹਾਂ, ਫਿਰ ਉਹੀ ਆਦਤ ਪੈ ਜਾਂਦੀ ਹੈ, ਦਸਤਾਰ ਭਾਰੀ ਲੱਗਣ ਲੱਗ ਪੈਂਦੀ। ਮੈਨੂੰ ਕੈਨੇਡਾ ਵਿੱਚ ਇੱਕ ਨੌਜਵਾਨ ਮਿਲਿਆ, ਦਸਤਾਰ ਸਜਾਈ ਹੋਈ ਸੀ, 2-4 ਦਿਨ ਬਾਅਦ ਮਿਲਿਆ ਅਤੇ ਮੈਂ ਪਛਾਣਿਆ ਨਹੀਂ। ਮੈਨੂੰ ਕਹਿੰਦਾ ਪਛਾਣਿਆ ਨਹੀਂ ਮੈਨੂੰ। ਮੈਂ ਕਿਹਾ ਪਛਾਣਿਆ ਤਾਂ ਨਹੀਂ, ਕੌਣ ਹੈ ਤੂੰ, ਕਿੱਥੋਂ ਆਇਆ? ਆਖਣ ਲੱਗਾ ਮੈਂ ਉਹੀ ਹਾਂ ਜਿਹੜਾ ਪਰਸੋਂ ਤੁਹਾਡੀ ਸੇਵਾ ਕਰਕੇ ਗਿਆ ਸੀ, ਕੁਝ ਸੇਵਾ ਕਰ ਗਿਆ ਸੀ ਉਹ। ਮੈਂ ਗੌਰ ਨਾਲ ਦੇਖਿਆ ਅਤੇ ਸਮਝ ਵਿੱਚ ਆਇਆ ਬਈ ਮੈਂ ਕਿ ਇਸ ਲਈ ਨਹੀਂ ਪਛਾਣਿਆ ਕਿਉਂਕਿ ਅੱਜ ਤੇਰੇ ਸਿਰ 'ਤੇ ਦਸਤਾਰ ਕੋਈ ਨਹੀਂ ਹੈਗੀ, ਦਸਤਾਰ ਸਜਾ ਕੇ ਤੂੰ ਆਇਆ। ਜਿਹੜੇ ਗੁਰੂ ਦੀ ਦਸਤਾਰ, ਗੁਰੂ ਦਾ ਸਤਿਕਾਰ ਜਾਣ ਕੇ ਸਜਾਉਂਦੇ ਨੇ, ਗੁਰੂ ਉਹਨਾਂ ਨੂੰ ਗਲ ਨਾਲ ਲਾ ਲੈਂਦਾ ਅਤੇ ਜਮ ਉਹਨਾਂ ਦੇ ਨੇੜੇ ਵੀ ਨਹੀਂ ਆ ਸਕਦਾ, ਜਮ ਲਾਗੇ ਨਹੀਂ ਆ ਸਕਦਾ। ਇਸ ਲਈ ਬੰਦਗੀ ਦਾ ਹਿੱਸਾ ਹੈ ਦਸਤਾਰ ਨੂੰ मैं अर्ज करना चाहना जिवें पंज बाणियां ने ना साडियां नितनेम दियां प्राणा तो वध के ने इस तरह दस्तार नूं भी बाणे दे रूप विच सत्कार देना। दस्तार ना होवे कोई बाणा नहीं हैगा, जो मर्जी पहनिया हो बाणा साडा ए दस्तार है। महाराज ने गल नाल लाया ते आख्या भाई जी जो मंगना है मंग लो। थोड़ी दस्तार देख के मन बड़ा ही प्रसन्न होया ते भाई नंद लाल कहन लगे कलगियां वालिया तू दस्तार बख्श दिती है ते दरगाही सत्कार है, इस नालों वध के होर की चाहिदा। सरदारी दी पछाण शहनशाही दी पछाण क्या नहीं, फिर भी मंग लवो मन करदा है साडा। भाई जी साडा माण रखण वास्ते मंग लो। साध संगत सिख दा भी माण तां ही है जे अपने गुरु कोलो मंगे, क्योंकि गुरु वर्गा दाता होर है कोई नहीं। तुदनो छोड़ जाइए प्रभ कह धार, आन ना बिया तेरी समसर, होर कोई नहीं तेरे जस। ते गुरु दा माण भी इस गल विच वध जांदा है जदों अपने सिख दियां झोलियां तमाम सारे पदार्थां नाल ही भर देता है, फिर गुरु दा माण भी वध जांदा। गुरु दा माण सिख नूं दे के वधदा है, सिख दी झोली भर के वधदा है, ते सिख दा माण गुरु कोल झोली फैला के वधदा है। आख्या माण वास्ते ही मंग लै। भाई नंद लाल जी ने बड़े गहरे बोल आखे, शब्द कुर्बान खा के राहे संगत, दिल गोया हमीरा आरजू करद। कलगियां वालिया मेरा मन मंग ये करदा है, याचना ये करदा है कि जेड़े रस्ते तो लंघ के संगतां तेरे घर आईयां ने उस रस्ते दी खाक मेरे मस्तक दा सिंगार बन जाए, उस रस्ते दी खाक मैनू प्राप्त होवे। ये निर्माणता दी इंतहा है, महानता दी इंतहा है, पर थोड़ा जिहा मिल गया ते हौमे नाल भर गए। महाराज जी दे बोल ने कहिंदे ने, कहा नर गर्भस थोरी बात, मन दस नाज टका चार गांठी, एंडो टेंडो जात। लभिया की है कोई चार मण अनाज तेरे खेतां च हो गया होवे, कोई चार कौडियां गंढ विच आ गईयां होवणगियां, ते हुण तू टेढ़ी चाल कर ली है, बंदे नूं बंदा नहीं समझदा पिया। स्याम महाराज जी दे बोल। खैर मुक्तसर मैं गुजारिश करना चाहता हाँ, भगत कबीर साहब फरमान करदे ने, मेरी मेरी करदे जन्म गयो, पुरखा मेरा मेरा करदिया तेरा जीवन ही चला गया, जीवन ही खत्म हो गया। मेरा घर, मेरा परिवार, मेरा राज, मेरा सिंघासन, मेरी आग्या, मेरी ताकत, मेरा ज्ञान, यह सब करदिया जीवन ही लंघ गया ते सगो बंधना विच पै गया। मेरी मेरी तार बंधन बंधिया। एक गाथा मेरे ख्याल चाहे गुरु इतिहास दी है, श्री दमदमा साहब दे मुकाम जद महाराज जिया ने चरण पाए कलगीधर पातशाह जी ने, ते उत्थे मारू थल वल देख के महाराज ने बचन भी किया सी वी नहरां वगदियां पईयां ने, बाग लगे हुए, वह हरियालियां, वह खुशहालियां कलगीधर जी दी रसना तो बरसियां ने उत्थे अज भी दिखाई पैंदी। ए वैसाखी पुरब ते 10 लख तो ज्यादा संगतां उत्थे पहुंचदियां दमदमा साहब। तुसीं भी पहुंचया करो जिहड़े सुणदे पए। उत्थे महाराज विराजे सन, चमकौर दे साके दा जिक्र चलिया ते भाई डल्ला कहण लगा, महाराज तुसी वक्त रहिंदे किते मैनू याद कीता हुंदा ना ते मेरे कोल बड़े सूरमे, ਮੈਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਨਾ ਹੋਣ ਦਿੰਦਾ। ਇਹ ਵੀ ਭੁੱਲ ਗਿਆ ਕਿ ਉੱਥੇ ਭਾਈ ਦਾਨ ਸਿੰਘ ਵਰਗੇ, ਕਾਠਾ ਸਿੰਘ ਵਰਗੇ, ਪਿਆਰੇ ਸਿੰਘ ਦਇਆ ਸਿੰਘ ਵਰਗੇ, ਧਰਮ ਸਿੰਘ ਵਰਗੇ ਮੌਜੂਦ ਸਨ, ਅਤੇ ਸਰਵੋ ਸਰਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਵੀ ਮੌਜੂਦ ਸਨ। ਸਮਝ ਨਹੀਂ ਆਈ ਮੈਂ ਗੱਲ ਕੀ ਕਰਦਾ ਪਿਆ, ਬਈ ਮੇਰੇ ਸੂਰਮੇ ਕਲਗੀ ਵਾਲੇ ਨਾਲੋਂ ਵੀ ਤਗੜੇ ਨੇ? ਸਮਝ ਨਹੀਂ ਆਈ। ਹਉਮੈ ਦੀ ਇੱਕ ਬੜੀ ਵੱਡੀ ਤ੍ਰਾਸਦੀ ਹੈ, ਇਹ ਸੱਚਾਈ ਸਮਝਣ ਨਹੀਂ ਦਿੰਦੀ, ਸਮਝ ਆਉਂਦੀ ਨਹੀਂ ਮਨੁੱਖ ਨੂੰ। ਜਿਵੇਂ ਅੱਖਾਂ ਦੇ ਉੱਤੇ ਬਹੁਤ ਰੋਸ਼ਨੀ ਪਾ ਦਿਓ ਅਤੇ ਕੱਖ ਵੀ ਨਹੀਂ ਦਿਖਦਾ ਨਾ, ਹਉਮੈ ਵਿੱਚ ਗ੍ਰਸਿਆ ਹੋਇਆ ਮਨੁੱਖ ਨੂੰ ਕੱਖ ਵੀ ਦਿਖਾਈ ਨਹੀਂ ਪੈਂਦਾ, ਦੂਜਿਆਂ ਨੂੰ ਕੁਛ ਵੀ ਨਹੀਂ ਸਮਝਦਾ। ਅਵਰਨ ਕਹੋ ਲਗ ਮਾਤ, ਬਈ ਤੇ ਕੱਖ ਵੀ ਨਹੀਂ ਹੈ, ਆਪਣੇ ਆਪ ਨੂੰ ਦੀਰਘ ਵੱਡਾ ਸਮਝੇਗਾ। ਕਈ ਵਾਰੀ ਕਹਿ ਬੈਠਿਆ ਮਹਾਰਾਜ ਕਿਤੇ ਮੈਨੂੰ ਖਬਰ ਕੀਤੀ ਹੁੰਦੀ, ਮੇਰੇ ਸੂਰਮੇ ਬੁਲਾਏ ਹੁੰਦੇ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਨਹੀਂ, ਸਾਡੇ ਕੋਲ ਪ੍ਰਾਣ ਨਿਉਸ਼ਾਵਰ ਕਰਨ ਵਾਲੇ ਸਨ, ਸਾਰੇ ਬੜੀ ਤਾਕਤ ਵਾਲੇ ਸਨ, ਸਵਾ ਸਵਾ ਲੱਖ ਨਾਲ ਇਕੱਲਾ ਇਕੱਲਾ ਮੁਕਾਬਲਾ ਕਰ ਸਕਦਾ ਸੀ। ਮਹਾਰਾਜ ਨਹੀਂ, ਕਿਤੇ ਮੈਨੂੰ ਬੁਲਾਇਆ ਹੁੰਦਾ, ਮੇਰੇ ਸੂਰਮੇ ਬੜੇ ਤਕੜੇ ਨੇ। ਸਾਹਿਬ ਜੀਆਂ ਨੇ ਕਿਹਾ ਕੋਈ ਗੱਲ ਨਹੀਂ, ਅੱਜ ਸਾਡੇ ਕੋਲ ਇੱਕ ਜਵਾਲਾ ਬੰਮਣੀ ਆਈ ਹੈ, ਬੰਦੂਕ ਆਈ ਹੈ, ਜਾਂ ਆਪਣਾ ਕੋਈ ਲਿਆ ਸੂਰਮਾ ਉਹਦੀ ਛਾਤੀ ਵਿੱਚ ਨਿਸ਼ਾਨਾ ਲਾ ਕੇ ਦੇਖੀਏ ਬਈ ਜ਼ਖਮ ਕਿੰਨਾ ਕੁ ਕਰਦੀ ਹੈ। ਸਤਿਗੁਰ ਪੁਰਖ ਅਗਾਧ ਬੋਧ, ਕਿਹੜਾ ਝੱਲੇ ਸਤਿਗੁਰ ਦੀ ਝਾਲਾ। ਮਾਣ ਨਹੀਂ ਕਰਨਾ ਚਾਹੀਦਾ ਕਿਸੇ ਗੱਲ, ਮਾਣ ਨਾ ਕੀਜੈ ਸਰਣ ਪਰੀਜੈ, ਕਰੈ ਸੋ ਭਲਾ ਮਨਾਈਐ, ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਉ ਪਾਈਐ। ਆਖਿਆ ਮਹਾਰਾਜ ਠੀਕ ਹੈ ਮੈਂ ਲਿਆਵਾਂਗਾ। ਆਪਣੇ ਸੈਨਿਕ ਬੁਲਾਏ, ਪਰੇਡ ਲਗਵਾਈ ਅਤੇ ਇਕੱਲੇ ਇਕੱਲੇ ਨੂੰ ਪੁੱਛਿਆ ਬਈ ਕੋਈ ਹੈ ਸੂਰਮਾ? ਕਲਗੀ ਵਾਲੇ ਪਾਤਸ਼ਾਹ ਨੇ ਬੰਦੂਕ ਪਰਖਣੀ ਆਪਣੀ ਛਾਤੀ ਦੇਵੇ, ਕੋਈ ਨਾ ਬੋਲਿਆ, ਸਿਰ ਸੁੱਟ ਦਿੱਤੇ ਸਭ ਨੇ। ਕੁਝ ਕੁ ਨੇ ਕਿਹਾ ਚੌਧਰੀ ਸਾਹਿਬ ਇਹ ਕੀ ਕਰਦੇ ਪਏ ਹੋ, ਖੁਦਕੁਸ਼ੀ ਕਰਨੀ ਕੋਈ ਕੰਮ ਹੁੰਦਾ ਸੂਰਮਿਆਂ ਦਾ? ਅਸੀਂ ਖੁਦਕੁਸ਼ੀ ਨਹੀਂ ਕਰਨੀ, ਕਿਤੇ ਜੰਗ 'ਚ ਕੰਮ ਆ ਜਾਵਾਂ। ਮਹਾਰਾਜ ਨੇ ਫਿਰ ਪੁੱਛਿਆ ਕਿ ਮਹਾਰਾਜ ਅੱਜ ਇੱਕ ਦਿਨ ਦਾ ਸਮਾਂ ਦਿਓ, ਕੱਲ੍ਹ ਲਿਆਵਾਂ। ਇਸ ਤਰ੍ਹਾਂ ਸਮਾਂ ਮੰਗਦਾ ਰਿਹਾ, ਆਇਆ ਕੋਈ ਵੀ ਨਹੀਂ, ਬੜਾ ਨਿੰਮੋ ਝੋਣਾ ਆਇਆ। ਮਹਾਰਾਜ ਕਹਿਣ ਲੱਗੇ ਚੰਗਾ ਫਿਰ ਸਾਡੇ ਸਿੱਖਾਂ ਨੂੰ ਆਵਾਜ਼ ਦੇ, ਇਹ ਕਹਿ ਬਈ ਕੋਈ ਸਿੱਖ ਹੋਵੇ ਅਸਾਂ ਬੰਦੂਕ ਪਰਖਣੀ ਹੈ ਅਤੇ ਸਾਤੀ ਡਾਵੇ। ਇੱਕ ਵਾਰੀ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿੰਨੇ ਦੂਰ ਤੱਕ ਬੈਠੇ ਉਹਨਾਂ ਸਾਰਾ ਦੀਵਾਨ ਹਾਲ ਭਰਿਆ ਹੋਇਆ, ਗੱਜ ਕੇ ਸਾਰੇ ਆਖੋ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ। ਗੁਰੂ ਦੇਵ ਪਾਤਸ਼ਾਹ ਹੱਸ ਪਏ ਅਤੇ ਕਹਿਣ ਲੱਗੇ ਕਹਿ ਆਵਾਜ਼ ਦੇ। ਆਵਾਜ਼ ਦਿੱਤੀ ਕੋਈ ਇੱਕ ਸਿੱਖ ਆਪਣੀ ਸਾਥੀ ਡਾਵੇ, ਅਤੇ ਦੋਵੇਂ ਪਿਓ ਪੁੱਤਰ ਸਨ ਵੀਰ ਸਿੰਘ ਅਤੇ ਧੀਰ ਸਿੰਘ, ਦਸਤਾਰ ਸਜਾ ਰਹੇ ਸਨ ਅਤੇ ਸਜਾਉਂਦੇ ਸਜਾਉਂਦੇ ਹੀ ਦਸਤਾਰ ਅੱਧੀ ਹੱਥ ਵਿੱਚ ਪਕੜ ਕੇ ਹੀ ਦੌੜ ਕੇ ਆ ਗਏ। ਪਿਤਾ ਪੁੱਤਰ ਤੋਂ ਅੱਗੇ ਹੋਵੇ, ਪੁੱਤਰ ਪਿਤਾ ਤੋਂ ਅੱਗੇ ਹੋਵੇ। ਪਿਤਾ ਨੇ ਬੇਨਤੀ ਕੀਤੀ, ਮਹਾਰਾਜ ਮੈਂ ਵਡੇਰਾ ਸਰੀਰ ਵਾਲਾ, ਤੁਹਾਡੀ ਗੋਲੀ ਮੇਰੀ ਛਾਤੀ ਵਿੱਚ ਲੱਗੇ, ਇਹ ਜਵਾਨ ਹੈ ਫਿਰ ਕਦੀ ਕੰਮ ਆ ਜਾਏ। ਪੁੱਤਰ ਰੋਣ ਲੱਗ ਪਿਆ, ਨਹੀਂ ਗੁਰੂ ਪਿਤਾ, ਇਹਨਾਂ ਕੋਲ ਜੰਗ ਦਾ ਬੜਾ ਅਨੁਭਵ ਹੈ, ਮੇਰੇ ਕੋਲ ਕੋਈ ਅਨੁਭਵ ਨਹੀਂ, ਮੈਂ ਛੋਟਾ ਹਾਂ। ਨਾਲੇ ਮਹਾਰਾਜ ਆਵਾਜ਼ ਪਹਿਲੇ ਮੈਂ ਸੁਣੀ ਹੈ, ਮੇਰਾ ਹੱਕ ਬਣਦਾ। ਇਸ ਲਈ ਮੇਰੀ ਛਾਤੀ ਵਿੱਚ ਆਪ ਗੋਲੀ ਦਾਗੋ, ਮੈਨੂੰ ਨਿਸ਼ਾਨਾ ਬਣਾਓ ਪਿਤਾ ਪੁੱਤਰ ਤੋਂ ਅੱਗੇ, ਪੁੱਤਰ ਪਿਤਾ ਤੋਂ ਅੱਗੇ। ਤੇ ਦੋਵੇਂ ਲੜਨ ਤੱਕ ਆ ਗਏ ਆਪਸ ਵਿੱਚ, ਤੇ ਮੇਰਾ ਦੇ ਮਾਲਕ ਮੁਸਕਰਾ ਪਏ, ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਦੀ ਅੰਮ੍ਰਿਤ ਮੁਸਕਾਨ ਤੋਂ ਸਦਕੇ ਜਾਂਦਿਆਂ ਇੱਕ ਵਾਰੀ ਫਿਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਮੁਸਕਰਾ ਪਏ ਸਾਹਿਬ, ਆਖਣ ਲੱਗੇ ਕੋਈ ਗੱਲ ਨਹੀਂ, ਦੋਵੇਂ ਹੀ ਖਲੋ ਜਾਓ ਪੰਗਤੀ ਬੱਧ ਹੋ ਕੇ, ਅਸੀਂ ਦੋਵਾਂ 'ਚੋਂ ਹੀ ਗੋਲੀ ਕੱਢ ਦਿੰਦੇ ਹਾਂ। ਦੋਹਾਂ ਨੇ ਜੈਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ। ਵਾਹ ਕਲਗੀਆਂ ਵਾਲਿਆ, ਸਾਨੂੰ ਦੋਹਾਂ ਨੂੰ ਹੀ ਤੂੰ ਕਬੂਲ ਪਾ ਲਿਆ, ਦੋਹਾਂ ਨੂੰ ਕਬੂਲ ਫਰਮਾਇਆ। ਮਹਾਰਾਜ ਕਹਿਣ ਲੱਗੇ ਫਿਰ ਸਿੱਧੇ ਹੋ ਕੇ ਖੜ ਜਾਓ। ਸਤਿਗੁਰੂ ਕਦੀ ਉੱਪਰ ਬੈਰਲ ਕਰ ਰਹੇ ਨੇ, ਕਦੀ ਥੱਲੇ ਕਰ ਰਹੇ, ਕਦੀ ਇੱਧਰ ਕਰ ਰਹੇ, ਕਦੀ ਉੱਧਰ ਕਰ ਰਹੇ, ਉਹ ਦੋਵੇਂ ਵੀ ਨਾਲ ਇਸ ਤਰ੍ਹਾਂ ਹੁੰਦੇ ਜਾਂਦੇ ਨੇ, ਅੱਗੇ ਪਿੱਛੇ ਸੱਜੇ ਖੱਬੇ, ਕਿ ਮਹਾਰਾਜ ਦੇ ਨਿਸ਼ਾਨੇ ਦੇ ਸਾਹਮਣੇ ਆ ਜਾਈਏ। ਪਰ ਸਤਿਗੁਰੂ ਪਾਤਸ਼ਾਹ ਨੇ ਉੱਪਰ ਨੂੰ ਚਲਾ ਦਿੱਤੀ, ਆਖਿਆ ਤੁਹਾਡੀ ਸਿੱਖੀ ਪ੍ਰਵਾਨ ਹੈਗੀ, ਤੁਹਾਡਾ ਸਿਦਕ ਪ੍ਰਵਾਨ ਹੈਗਾ, ਡੱਲਿਆ ਕੀ ਮੇਰੀ ਮੇਰੀ ਕਰਦਾ। ਇਹੋ ਜਿਹੇ ਸਾਰੇ ਸਨ ਜਿਨ੍ਹਾਂ ਨੇ ਆਪਣਾ ਜੀਵਨ ਸਦਕੇ ਕੀਤਾ ਹੈ। ਡੱਲੇ ਦੀਆਂ ਨਜ਼ਰਾਂ ਨੀਵੀਆਂ ਹੋ ਗਈਆਂ, ਮਹਾਰਾਜ ਮੈਨੂੰ ਬਖਸ਼ ਲਓ, ਮੈਂ ਹੋਮੇ ਵਿੱਚ ਆ ਗਿਆ। ਬੜੇ ਗਹਿਰੇ ਰਸ ਲਬਰੇਜ਼ ਸ਼ਬਦ ਨੇ। ਮਹਾਰਾਜ ਕਹਿੰਦੇ ਨੇ ਜੇ ਮੇਰੀ ਮੇਰੀ ਕਰਦੇ ਜਨਮ ਗਇਓ, ਸਾਇਰ ਸੋਖ ਪੁਜੰਬ ਬਲਿਓ। ਆਓ ਇਹਨਾਂ ਸ਼ਬਦਾਂ ਦਾ ਪਾਠ ਤੇ ਅਖਰੀ ਅਰਥ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਬਾਰਾਂ ਬਰਸ ਬਾਲਪਨ ਬੀਤੇ।
ਭਗਤ ਜੀ ਕਹਿੰਦੇ ਨੇ ਬਾਰਾਂ ਸਾਲ ਦਾ ਤੇਰੀ ਜ਼ਿੰਦਗੀ ਨੂੰ ਦੇਖ ਤਾਂ ਸਹੀ, ਨਜ਼ਰ ਤੇ ਮਾਰ, ਬਾਲਕਪਣੇ ਵਿੱਚ ਹੀ ਲੰਘ ਗਏ, ਅਗਿਆਨਪਣੇ ਚ ਹੀ ਬਾਰਾਂ ਬਰਸ ਲੰਘ ਗਏ।
ਇਸ ਬਰਸ ਕਛ ਤਪ ਨਾ ਕੀਓ,
ਤੇ ਫਿਰ ਅਗਲੇ 20 ਸਾਲ ਕੋਈ ਜਪ ਤਪ ਹੀ ਨਹੀਂ ਕਰ ਸਕਿਆ। ਜ਼ਿੰਦਗੀ ਸਾਰੀ, ਜ਼ਿੰਦਗੀ ਦੇ ਬੇਸ਼ਕੀਮਤੀ 30 ਸਵਾਸ ਨਹੀਂ, 30 ਸਾਲ ਇਸ ਤਰ੍ਹਾਂ ਲੰਘ ਗਏ, 32 ਸਾਲ ਇਸ ਤਰ੍ਹਾਂ ਲੰਘ ਗਏ।
30 ਬਰਸ ਕਛ ਦੇਵ ਨਾ ਪੂਜਾ,
ਫਿਰ ਅਗਲੇ 30 ਸਾਲ ਹੋਰ ਲੰਘ ਗਏ, ਵਡੇਰੀ ਉਮਰ ਦਾ ਹੋ ਗਿਆ। ਪ੍ਰਭੂ ਦੀ ਇਬਾਦਤ ਪ੍ਰਸਤਿਸ਼ ਉਸ ਦੈਵ ਪਰਮਾਤਮਾ ਦੀ ਇਬਾਦਤ ਵਿੱਚ ਨਹੀਂ ਲੱਗ ਸਕਿਆ।
ਪਛਤਾਨਾ ਬਿਰਧ ਪਾਇਓ,
ਤੇ ਫਿਰ ਪਸ਼ਚਾਤਾਪ ਰਹਿ ਗਿਆ ਬਈ ਹੁਣ ਤੇ ਬੁੱਢਾ ਹੋ ਗਿਆ, 60 ਸਾਲ ਦੀ ਉਮਰ ਹੋ ਗਈ। 10 ਬਾਲਪਨ 20 ਸ਼ਰਵਣ 30 ਕਾ ਸੁੰਦਰ ਕਹਾਵੇ, 40 ਹੀ ਪੁਰ ਹੋਏ 85 ਪੱਗ ਖਿੱਸੈ 60 ਕੇ ਬੁੱਢੇ ਪਾਵੇ। ਫਿਰ ਕੁਝ ਹੋਣ ਜੋਗਾ ਸਰੀਰ ਨਹੀਂ ਰਿਹਾ, ਕੁਝ ਕੀਤਾ ਨਹੀਂ ਜਾ ਸਕਦਾ।
ਮੇਰੀ ਮੇਰੀ ਕਰਦੇ ਜਨਮ ਗਇਓ,
ਬਸ ਮੈਂ ਕਰਦਿਆਂ ਸਾਰਾ ਜਨਮ ਹੀ ਲੰਘਾ ਲਿਆ।
ਸਾਇਰ ਸੋਖ ਭੁਜੰ ਬਲਿਓ,
ਇਹ 2 ਤਰ੍ਹਾਂ ਦਾ ਵਿਦਵਾਨਾਂ ਨੇ ਇਸ ਦੇ ਅਰਥ ਕੀਤੇ ਨੇ, ਬਈ ਸਰੀਰ ਰੂਪੀ ਸਮੁੰਦਰ ਦੀ ਸ਼ਕਤੀ ਸੋਖਤ ਹੋ ਗਈ ਤੇ ਬਾਹਾਂ ਦਾ ਬਲ ਖਤਮ ਹੋ ਗਿਆ, ਬਾਹਾਂ ਦਾ ਬਲ ਨਾ ਰਿਹਾ। ਭਾਈ ਕਾਨ ਸਿੰਘ ਨਾਭਾ ਜੀ ਨੇ ਇਸ ਸ਼ਬਦ ਨੂੰ ਸੰਧੀ ਵਿਛੇਦ ਕਰਕੇ ਵੀ ਦਰਜ ਕੀਤਾ ਹੈ। ਉਹਨਾਂ ਦਾ ਵੀ ਸ਼ਬਦ ਬੜਾ ਗਹਿਰਾ ਹੈ, ਸਾਇਰ ਸੋਖ ਪੁਜੰਬ ਲਇਓ, ਪੁਜੰਬ ਲਇਓ। ਬੜਵਾ ਗੰਦ ਨੇ ਸਾਰਾ ਹੀ ਸ਼ਕਤੀ ਦਾ ਸਮੁੰਦਰ ਸੋਖ ਲਿਆ, ਭਾਵ ਹੁਣ ਰੇਤ ਹੀ ਉੱਡਦੀ ਹੈ, ਬਚਿਆ ਤੇ ਕੱਖ ਵੀ ਨਹੀਂ ਹੈ। ਇਹ ਮਰਕਜ਼ੀ ਬੋਲ ਹਨ ਜੀ।
ਸੂਕੀ ਸਰਵਰ ਪਾਲ ਬੰਦਾ ਵੈ,
ਹੁਣ ਵੀ ਚਾਹੁੰਦਾ ਮੈਂ ਬਚਿਆ ਰਹਾਂ। ਜਿਵੇਂ ਸਰੋਵਰ ਸੁੱਕ ਗਿਆ ਹੋਵੇ ਤੇ ਸੁੱਕੇ ਸਰੋਵਰ ਦੀ ਇੱਕ ਕਿਨਾਰੇ ਕੋਈ ਉੱਚੇ ਕਰਦਾ ਜਾਏ, ਬਈ ਪਾਣੀ ਨਾ ਡੁੱਲ ਜਾਏ, ਪਾਣੀ ਨਾ ਰੁੜ ਜਾਏ। ਪਾਣੀ ਤੇ ਪੁਰਖਾ ਹੈ ਹੀ ਨਹੀਂ ਹੈ, ਹੁਣ ਕਿਸ ਨੂੰ ਰੋਕਦਾ ਪਿਆ। ਆਖਰੀ ਸਮਾਂ ਜ਼ਿੰਦਗੀ ਦਾ ਆਖਰੀ ਪੜਾਓ, ਹੁਣ ਤੇ ਬਚਿਆ ਕੁਝ ਨਹੀਂ ਹੈ, ਹਾਲੇ ਵੀ ਯਤਨ ਕਰਦਾ ਬਈ ਮੈਂ ਮਰਾਂ ਨਾ, ਬਚ ਜਾਵਾਂ।
ਲੂਣਾ ਖੇਤ ਹੱਥ ਵਾਰ ਕਰੇ।
ਬਸ ਇਸ ਤਰ੍ਹਾਂ ਜਿਹੜਾ ਖੇਤ ਕੱਟਿਆ ਗਿਆ, ਫਸਲ ਕੱਟੀ ਗਈ ਹੈ, ਉਸ ਨੂੰ ਆਪਣੇ ਹੱਥਾਂ ਨਾਲ ਵਾੜ ਕਰਦਾ ਪਿਆ, ਹੈ ਹੀ ਕੱਖ ਨਹੀਂ, ਅਤੇ ਹੁਣ ਵਾੜ ਕਿਸ ਨੂੰ ਦਿੰਦਾ ਪਿਆ। ਜੀਵਨ ਦਾ ਆਖਰੀ ਸਮਾਂ ਆ ਗਿਆ, ਹੁਣ ਵੀ ਕੁਚਲੇ ਚਾਹੀਦੇ ਨੇ, ਤੁਕਲੇ ਚਾਹੀਦੇ ਨੇ, ਦਵਾਈਆਂ ਚਾਹੀਦੀਆਂ ਨੇ, ਹੁਣ ਤਾਂ ਪ੍ਰਭੂ ਵਾਲਾ, ਹੁਣ ਵੀ ਮੇਰੀ ਨਾਲ ਹੀ ਅਗਿਆਨਤਾ ਵਸ ਜੁੜਿਆ ਹੋਇਆ ਹੈ।
ਆਇਓ ਚੋਰ ਤੁਰੰਤ ਲੈ ਗਇਓ,
ਚੋਰਾਂ ਦੀ ਤਰ੍ਹਾਂ ਜਮ ਆਇਆ, ਦੱਸਿਆ ਵੀ ਨਾ ਕਿ ਮੈਂ ਆਉਣ ਵਾਲਾ, ਅਤੇ ਆ ਕੇ ਤੁਰੰਤ ਉਸ ਵੇਲੇ ਯਕ ਲੱਖ ਹੀ ਪਕੜ ਕੇ ਲੈ ਗਿਆ ਇਸ ਜੀਵ ਨੂੰ, ਜੋ ਮੇਰੀ ਹੀ ਕਰਦਾ ਰਿਹਾ। ਤਾ ਉਮਰ
ਮੇਰੀ ਰਾਖਤ ਮੁਗਦ ਫਿਰੈ,
ਤੇ ਆਪਣੀ ਮੇਰੀ ਮੈਂ ਰੱਖਦਾ ਫਿਰਦਾ, ਮੂਰਖਤਾ ਨਾਲ ਹੀ ਭਰਿਆ ਹੋਇਆ ਫਿਰਦਾ ਹੈ।
ਚਰਨ ਸੀਸ ਕਰ ਕੰਪਨ ਲਾਗੇ,
ਨਾ ਪੈਰਾਂ ਕੋਲੋਂ ਚੱਲਿਆ ਜਾਂਦਾ, ਸਿਰ ਵੀ ਕੰਬਦਾ, ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ, ਇਹ ਅਵਸਥਾ ਬਣ ਗਈ ਹੈ। ਕਹੋ ਨਾਨਕ ਇਹ ਬਿਦ ਪਈ, ਤਊ ਨਾ ਹਰ ਰਸਲੀਨ, ਹਾਲੇ ਵੀ ਮੇਰੀ ਵੱਲ ਹੀ ਪਿਆ ਹੋਇਆ, ਤੇਰੀ ਵੱਲ ਨਹੀਂ ਆਉਂਦਾ।
ਨੈਣੀ ਨੀਰ ਅਸਾਰ ਬਹੈ,
ਤੇ ਅਥਾ ਨੀਰ ਆਪ ਮੁਹਾਰਾ ਹੀ ਨੀਰ ਅੱਖਾਂ ਚੋਂ ਵਗਦਾ ਜਾਂਦਾ, ਜੇ ਰੋਸ਼ਨੀ ਪਵੇ ਤਾਂ ਅੱਖਾਂ ਚੋਂ ਪਾਣੀ ਵਗਦਾ, ਹਵਾ ਪਵੇ ਤਾਂ ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪੈਂਦਾ, ਤੇ ਲੋਕੀ ਸੋਚਦੇ ਨੇ ਰੋਂਦਾ ਪਿਆ। ਨੈਣੀ ਨੀਰ ਅਸਾਰ ਬਹਿ, ਹਾਂਜੀ,
ਜੀਵਾ ਬਚਨ ਸੁਧ ਨਹੀਂ ਨਿਕਸੈ,
ਤੇ ਜ਼ਬਾਨ ਤੋਂ ਸ਼ਬਦ ਵੀ ਪੂਰਾ ਨਹੀਂ ਨਿਕਲਦਾ, ਕਹਿੰਦਾ ਕੁਝ ਹੋਰ ਹੈ ਤੇ ਨਿਕਲ ਕੁਝ ਹੋਰ ਜਾਂਦਾ, ਦੰਦ ਵੀ ਕੋਈ ਨਹੀਂ ਰਹੇ।
ਕਬਰੇ ਧਰਮ ਕੀ ਆਸ ਕਰੈ,
ਤੇ ਫਿਰ ਹੁਣ ਪੁਰਖਾ ਇਸ ਉਮਰ ਵਿੱਚ ਇਸ ਅਵਸਥਾ ਵਿੱਚ ਜਦ ਚੱਲਣ ਫਿਰਨ ਜੋਗਾ ਵੀ ਨਹੀਂ, ਹੁਣ ਤੂੰ ਆਸ ਕਰਦਾ ਬਈ ਹੁਣ ਮੈਂ ਧਰਮ ਕਰਾਂਗਾ, ਅਜੇ ਵੀ ਉਸ ਪਾਸੇ ਹੀ ਸੰਸਾਰ ਵਾਲੀ ਹੈ।
ਹਰ ਜੀਉ ਕਿਰਪਾ ਕਰੈ ਲਿਵ ਲਾਵੇ,
ਹਾਂ ਜਿਨ੍ਹਾਂ ਤੇ ਪ੍ਰਭੂ ਕਿਰਪਾ ਕਰ ਦੇਵੇ, ਮਿਹਰ ਕਰ ਦੇਵੇ, ਉਹਨਾਂ ਦਾ ਧਿਆਨ ਉਹਨਾਂ ਦੀ ਲਿਵ ਨਾਮ ਨਾਲ ਲੱਗਦੀ ਹੈ ਜੀ।
ਲਾਹਾ ਹਰ ਹਰ ਨਾਮ ਲੀਓ,
ਉਹਨਾਂ ਨੇ ਨਾਮ ਦਾ ਲਾਹਾ ਪ੍ਰਾਪਤ ਕੀਤਾ,
ਗੁਰ ਪ੍ਰਸਾਦੀ ਹਰ ਧਨ ਪਾਇਓ,
ਤੇ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਅੰਮ੍ਰਿਤ ਵੇਲਾ ਮਿਲਿਆ, ਨਾਮ ਦਾ ਧਨ ਪ੍ਰਾਪਤ ਹੋਇਆ।
ਚੱਲਦਿਆਂ ਨਾਲ ਚੱਲਿਓ,
ਬਾਕੀ ਕੁਝ ਤੇ ਨਾਲ ਨਹੀਂ ਜਾਂਦਾ, ਪਰ ਨਾਮ ਦਾ ਧਨ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਏ, ਗੱਡੇ ਭਰ ਕੇ ਲੱਦ ਕੇ ਉਹ ਨਾਮ ਦਾ ਧਨ ਲੈ ਕੇ ਜਾਂਦਾ, ਭਾਵ ਅਥਾਹ ਲੈ ਜਾਂਦਾ ਹੈ।
ਕਹਿਤ ਕਬੀਰ ਸੁਣੋ ਰੇ ਸੰਤੋ,
ਹੇ ਸੰਤ ਜਨੋ, ਇਸ ਗੱਲ ਨੂੰ ਕਬੀਰ ਕਹਿੰਦੇ ਨੇ, ਧਿਆਨ ਪੂਰਵਕ ਸਰਵਣ ਕਰੋ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ।
ਅੰਨ ਧਨ ਕਛੂਐ ਲੈ ਨਾ ਗਇਓ,
ਇਸ ਨੂੰ ਕਈ ਸੱਜਣ ਅੰਨ ਧਨ ਵੀ ਪੜ੍ਹਦੇ, ਪਰ ਇਹ ਅੰਨ ਧਨ ਸ਼ਬਦ ਨਹੀਂ ਹੈ, ਇਹ ਹੈ ਅੰਨ ਧਨ, ਹੋਰ ਕੋਈ ਪਦਾਰਥ, ਹੋਰ ਕੋਈ ਧਨ ਅੱਜ ਤੱਕ ਕੋਈ ਨਾਲ ਲੈ ਕੇ ਨਹੀਂ ਜਾ ਸਕਿਆ।
ਆਈ ਤਲਬ ਗੋਪਾਲ ਰਾਏ ਕੀ,
ਜਦੋਂ ਸੰਸਾਰ ਦੇ ਪਾਲਣ ਕਰਨ ਵਾਲੇ ਸੈਨਸਾਹ ਦਾ ਸੱਦਾ ਆ ਜਾਂਦਾ, ਤਲਬ ਆ ਜਾਂਦੀ ਹੈ, ਬੁਲਾਵਾ ਆ ਜਾਂਦਾ ਹੈ, ਤਾਂ
ਮਾਇਆ ਮੰਦਰ ਛੋੜ ਚੱਲਿਓ,
ਇਹ ਦੁਨੀਆਂ ਵਿੱਚ ਬਣਾਏ ਹੋਏ ਮਹਿਲ ਕਾਰੋਬਾਰ ਤੇ ਕੀਤੇ ਹੋਏ ਇਕੱਠੇ ਪਦਾਰਥ ਸਾਰੇ ਹੀ ਛੱਡ ਕੇ ਚਲਾ ਜਾਂਦਾ, ਸਤਿਗੁਰੂ ਪਾਤਸ਼ਾਹ ਮਿਹਰਾਂ ਕਰ ਦੇਵਣ, ਬਖਸ਼ਿਸ਼ਾਂ ਭਰਿਆ ਹੱਥ ਰੱਖਣ, ਅਤੇ ਸਾਡੀ ਮੈਂ ਮੁੱਕ ਜਾਏ। ਉਹ ਮੁੱਕਣ ਦਾ ਤਰੀਕਾ ਵੀ ਬਾਣੀ ਵਿੱਚ ਦਰਜ ਹੈ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੋਊਂ, ਜਬ ਆਪਾ ਪਰਕਾ ਮਿਟ ਗਿਆ, ਜਤ ਪੇਖੋਂ ਤਤ ਤੂੰ, ਤੂੰ ਤੂੰ ਦੀ ਧੁਨੀ ਲਗਾਈਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਅੱਲਾਹੂ ਅੱਲਾਹੂ। ਕੋਈ ਵੀ ਨਾਮ ਜਪਿਆ ਜਾ ਸਕਦਾ ਹੈ, ਸਾਰੇ ਹੀ ਨਾਮ ਮੁਕਤ ਕਰਦੇ ਨੇ, ਸਾਨੂੰ ਸਤਿਗੁਰੂ ਜੀ ਨੇ ਵਾਹਿਗੁਰੂ ਮੰਤਰ ਨਾਲ ਨਿਵਾਜਿਆ, ਮੂਲ ਮੰਤਰ ਦੀ ਦਾਤ ਝੋਲੀ 'ਚ ਪਾਈ, ਬ੍ਰਹਮ ਗਿਆਨ ਦਾ ਸੋਮਾ ਅਕਾਲ ਪੁਰਖੀ ਬਾਣੀ ਦੀ ਦਾਤ ਝੋਲੀ 'ਚ ਪਾਈ, ਸਾਡਾ ਕਲਿਆਣ ਇਸ ਤਰ੍ਹਾਂ ਹੋਵੇਗਾ। ਸਤਿਗੁਰੂ ਸਾਰਿਆਂ ਨੂੰ ਤੌਫੀਕ ਪ੍ਰਦਾਨ ਕਰਨ। ਮਹਾਰਾਜ ਨੇ ਬੜੀ ਮਿਹਰ ਕੀਤੀ ਹੈ, ਕੱਲ ਜਦ ਦਾਸ ਰਾਜਪੁਰੇ ਤੋਂ ਲੰਘਿਆ ਸੀ ਤੇ ਮੈਨੂੰ ਲੱਗਿਆ ਸੀ ਵੀ ਅੱਜ ਜੀਵਨ ਸਮਾਪਤ ਹੋ ਗਿਆ। ਬਹੁਤ ਸੋਹਣਾ ਮੈਂ ਸਪੀਡ 'ਤੇ ਆ ਰਿਹਾ ਸੀ ਅਤੇ ਰਸਤੇ 'ਚ ਆਵਾਰਾ ਗਊ ਨੇ ਕਾਰ ਨੂੰ ਟੱਕਰ ਆ ਮਾਰੀ। ਗਊ ਤੜਪਦੀ ਰਹੀ, ਉਸਨੂੰ ਦੇਖ ਕੇ ਮੈਂ ਵੀ ਤੜਪਦਾ ਰਿਹਾ। ਮਹਾਰਾਜ ਗੁਰੂ ਰਾਮਦਾਸ ਜੀ ਦੀ ਕਲਾ ਵਰਤੀ, ਸੰਗਤਾਂ ਦੀਆਂ ਅਸੀਸਾਂ, ਜਿਸ ਨੇ ਫਿਰ ਜੀਵਨ ਇੱਕ ਵਾਰੀ ਦੁਬਾਰੇ ਝੋਲੀ 'ਚ ਪਾ ਦਿੱਤਾ ਅਤੇ ਮੈਂ ਆਪ ਜੀ ਦੇ ਚਰਨਾਂ 'ਚ ਬੈਠਾ। ਸ਼ੁਕਰਾਨਾ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ। ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰੋਂ ਨਿਵਾਜੀ ਹੋਈ ਆਤਮਾ, ਨਿਰਮਲ ਆਤਮਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਸਮੁੱਚੇ ਪ੍ਰਬੰਧ ਦਾ ਦਾਸ ਧੰਨਵਾਦੀ ਹੈ, ਜੋ ਹਮੇਸ਼ਾ ਹੀ ਨਿਵਾਜਦੇ ਨੇ। ਅੱਜ ਵੀ ਭੁੱਲ ਚੁੱਕ ਦੀ ਖਿਮਾ ਮੇਰੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀਆਂ ਦੇ ਦਰੋਂ ਮਿਲਣ ਵਾਲੀ ਬਰਕਤਮਈ ਫਤਿਹ ਦੀ ਦਾਤ ਝੋਲੀ 'ਚ ਪਵਾਉਣੀ ਹੈ। ਉਸ ਤੋਂ ਪੇਸ਼ਤਰ ਆਖਰੀ ਦੋ ਪੰਕਤੀਆਂ ਦਾ ਪਾਠ ਸਾਰੇ ਰਲ ਕੇ ਪ੍ਰੇਮ ਨਾਲ ਕਰੀਏ। ਹਾਂ,
ਕਹਿਤ ਕਬੀਰ ਸੁਨੋ ਰੇ ਸੰਤੋ, ਆਨ ਧਨ ਕਛੂਐ
ਲੈ ਨਾ ਗਇਓ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।